ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਐਗਜ਼ਾਮਿਨਸ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ। ਅੱਜ ਦਾ ਇਹ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਰੋਤਿਆਂ ਦੇ ਲਈ ਇੱਕ ਚੇਤਾਵਨੀ ਹੈ ਕਿ ਇਸ ਐਪੀਸੋਡ ਵਿੱਚ ਜਿਨਸੀ ਪਰੇਸ਼ਾਨੀ ਅਤੇ ਹਮਲੇ ਦੇ ਵੇਰਵੇ ਸ਼ਾਮਲ ਨੇ ਜੋ ਕੁਝ ਨੂੰ ਦੁਖਦਾਈ ਲੱਗ ਸਕਦੇ ਨੇ। ਆਸਟ੍ਰੇਲੀਆ ਵਿੱਚ ਅਸਥਾਈ ਵੀਜ਼ਾ ਉੱਤੇ ਕੰਮ ਕਰਨ ਵਾਲੀਆਂ ਅੱਧੀਆਂ ਤੋਂ ਵੱਧ ਔਰਤਾਂ ਕੰਮ ਉੱਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ। ਯੂਨੀਅਨਜ਼ ਨਿਊ ਸਾਊਥ ਵੇਲਸ ਦੁਆਰਾ ਹਾਲ ਹੀ ਦੀ ਖੋਜ ਦੇ ਮੁਤਾਬਕ ਇਹਨਾਂ ਵਿੱਚੋਂ ਸਿਰਫ 25% ਔਰਤਾਂ ਨੇ ਦੁਰਵਿਹਾਰ ਦੀ ਰਿਪੋਰਟ ਕੀਤੀ ਹੈ। ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਰਿਪੋਰਟ ਕਿਉਂ ਨਹੀਂ ਕਰ ਰਹੀਆਂ, ਅਤੇ ਜਦੋਂ ਗੱਲ ਕੰਮ ਉੱਤੇ ਔਰਤਾਂ ਦੀ ਸੁਰੱਖਿਆ ਦੀ ਆਉਂਦੀ ਹੈ ਤਾਂ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? 2018 ਵਿੱਚ ਲਿਨ ਆਪਣਾ ਦੇਸ਼ ਵੀਅਤਨਾਮ ਛੱਡ ਕੇ ਆਸਟ੍ਰੇਲੀਆ ਪੜ੍ਹਨ ਆਈ ਸੀ। ਉਹ 19 ਸਾਲ ਦੀ ਸੀ ਜਦੋਂ ਉਸਨੇ ਇੱਕ ਕੈਫੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਹ ਕਹਿੰਦੀ ਹੈ ਕਿ ਨਸਲੀ ਘਟਨਾਵਾਂ ਉਸ ਲਈ ਅਤੇ ਉਸਦੇ ਸਾਥੀਆਂ ਦੇ ਲਈ ਇੱਕ ਆਮ ਜਿਹੀ ਗੱਲ ਸੀ।
The owner of the business would scream at us and call us racist names among staff in front of the customers. It got to the point that the behaviors of the abuse and exploitation were normalized at this workplace, and that customers would have a good laugh when the owner did that to us.
ਜ਼ੁਬਾਨੀ ਦੁਰਵਿਹਾਰ ਦੇ ਬਾਵਜੂਦ ਲਿਨ ਨੇ ਕਿਹਾ ਕਿ ਉਸਨੂੰ ਪੈਸਿਆਂ ਦੀ ਲੋੜ ਸੀ ਅਤੇ ਉਸਨੇ ਆਪਣੇ ਬੌਸ ਨੂੰ ਹੋਰ ਘੰਟਿਆਂ ਲਈ ਕੰਮ ਦੇਣ ਦੇ ਲਈ ਪੁੱਛਿਆ।
He responded to my request positively. I was very excited. I came the next day to see him. He offered to sit at a nearby cafe away from his family so he could better support me and wish I trusted him.
ਇਹ ਦੋਵੇਂ ਜਣੇ ਕਾਰ ਵਿੱਚ ਬੈਠ ਕੇ ਜਦ ਕੈਫੇ ਵੱਲ ਜਾ ਰਹੇ ਸਨ ਤਾਂ ਉਸ ਸਮੇਂ ਲਿਨ ਨੂੰ ਅਹਿਸਾਸ ਹੋਇਆ ਕਿ ਉਹ ਅਸੁਰੱਖਿਅਤ ਹੈ।
As I was anxiously looking forward to an arrival at a local cafe, I soon realized that the route was unfamiliar to me and it was longer than he said it would take. I firmly asked him where he was thinking of taking me and if we would still discuss about my hours. He pulled over and quickly put his hands on my upper and lower private parts. At that very moment, all my doubts were confirmed. He was taking advantage of me and that I was sexually assaulted by my employer.
ਅਜਿਹੀ ਸਥਿਤੀ ਦੇ ਨਾਲ ਮੇਲ ਖਾਂਦੀਆਂ ਹੋਰ ਬਹੁਤ ਸਾਰੀਆਂ ਔਰਤਾਂ ਵਾਂਗ ਲਿਨ ਨੂੰ ਇਸ ਤੋਂ ਬਾਅਦ ਵੀ ਆਪਣੇ ਕੰਮ ਵਾਲੀ ਥਾਂ ਉੱਤੇ ਵਾਪਸ ਜਾਣਾ ਪਿਆ।
I returned to work in the evening on the same day of the assault because I realized I couldn't find a job immediately if I quit and that I still hadn't received the wage that was owed to me and rent was due.
Unions New South Wales ਦੀ ਰਿਪੋਰਟ ਵਿੱਚ ਬਾਗਬਾਨੀ, ਸਫਾਈ ਅਤੇ ਪ੍ਰਚੂਨ ਦੇ ਨਾਲ ਨਾਲ ਕੰਮ ਵਾਲੀ ਥਾਂ ਉੱਤੇ ਜਿਨਸੀ ਪਰੇਸ਼ਾਨੀ ਲਈ ਸਭ ਤੋਂ ਵੱਧ ਅਪਰਾਧੀਆਂ ਵਿੱਚੋਂ ਇੱਕ ਵਜੋਂ ਹੌਸਪਿਟੈਲਿਟੀ ਨੂੰ ਸੂਚੀਬੱਧ ਕੀਤਾ ਗਿਆ। ਉਸਾਰੀ ਦੇ ਕੰਮ ਵਿੱਚ ਇਹ ਅੰਕੜੇ ਜ਼ਿਆਦਾ ਮਾੜੇ ਸੀ, ਜੋ ਕਿ 82% ਸਨ, ਜਿੱਥੇ 5 ਵਿੱਚੋਂ 4 ਔਰਤਾਂ ਨੂੰ ਕੰਮ ਉੱਤੇ ਜਿਨਸੀ ਤੌਰ ਉੱਤੇ ਪਰੇਸ਼ਾਨ ਕੀਤਾ ਗਿਆ ਸੀ। ਬੌਸ ਅਤੇ ਮੈਨੇਜਰ ਸਭ ਤੋਂ ਵੱਡੇ ਅਪਰਾਧੀਆਂ ਵਿੱਚੋਂ ਸਨ, ਅਤੇ ਬਹੁਤ ਸਾਰੀਆਂ ਮਹਿਲਾ ਕਰਮਚਾਰੀਆਂ ਜਿਨ੍ਹਾਂ ਨੇ ਛੇੜਛਾੜ ਦੀ ਰਿਪੋਰਟ ਕੀਤੀ ਸੀ ਉਹਨਾਂ ਨੂੰ ਧੱਕੇਸ਼ਾਹੀ, ਤਨਖਾਹ ਵਿੱਚ ਕਟੌਤੀ, ਦੇਸ਼ ਨਿਕਾਲੇ ਜਾਂ ਨੌਕਰੀ ਵਿੱਚੋਂ ਕੱਢ ਦਿੱਤੇ ਜਾਣ ਦੀਆਂ ਧਮਕੀਆਂ ਦੇ ਨਾਲ ਸਜ਼ਾ ਦਿੱਤੀ ਗਈ ਸੀ। ਇਸ ਸਾਲ ਅਗਸਤ ਵਿੱਚ ਆਸਟ੍ਰੇਲੀਆ ਦੀ ਨੈਸ਼ਨਲ ਰਿਸਰਚ ਆਰਗੇਨਾਈਜੇਸ਼ਨ ਫਾਰ ਵੂਮੈਨ ਸੇਫਟੀ ਨੇ ਕੰਮ ਵਾਲੀ ਥਾਂ ਉੱਤੇ ਜਿਨਸੀ ਸ਼ੋਸ਼ਣ ਬਾਰੇ ਖੋਜ ਪ੍ਰਕਾਸ਼ਿਤ ਕੀਤੀ। ਉਹਨਾਂ ਨੇ ਪਾਇਆ ਕਿ ਬਹੁਤ ਸਾਰੀਆਂ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਜਿਨ੍ਹਾਂ ਨੇ ਕੰਮ ਉੱਤੇ ਜਿਨਸੀ ਪਰੇਸ਼ਾਨੀ ਦਾ ਅਨੁਭਵ ਕੀਤਾ ਸੀ ਉਹਨਾਂ ਨੇ ਨਸਲੀ ਸ਼ੋਸ਼ਣ ਦਾ ਵੀ ਅਨੁਭਵ ਕੀਤਾ ਸੀ। ਮੈਲਬਰਨ ਯੂਨੀਵਰਸਿਟੀ ਤੋਂ ਖੋਜ ਦੀ ਪ੍ਰਮੁੱਖ ਪ੍ਰੋਫੈਸਰ ਮੈਰੀ ਸੈਗਰੇਵ ਦਾ ਕਹਿਣਾ ਹੈ ਕਿ ਔਰਤਾਂ ਦੁਰਵਿਹਾਰ ਦਾ ਸਾਹਮਣਾ ਕਰਨ ਲਈ ਦਬਾਅ ਮਹਿਸੂਸ ਕਰਦੀਆਂ ਨੇ।
There is significant pressure to be a good migrant. That means you don't complain and you be very grateful that you're here and that you have a job. That is really damaging, that is the message that women are getting about work, that they actually can't complain. And that does not enable cohesion. Workplaces want to tell a positive story about their diversity and inclusion approach. it's actually very hard to put your hand up and say that's not my experience.
ਪ੍ਰੋਫੈਸਰ ਸੈਗਰੇਵ ਨੇ ਇਹ ਵੀ ਨੋਟ ਕੀਤਾ ਕਿ ਔਰਤਾਂ ਮਹਿਸੂਸ ਕਰਦੀਆਂ ਨੇ ਕਿ ਰੋਜ਼ਗਾਰ ਤੋਂ ਬਿਨਾਂ ਉਹਨਾਂ ਦੀ ਸੁਰੱਖਿਆ ਵਧੇਰੇ ਖਤਰੇ ਵਿੱਚ ਹੋਵੇਗੀ.
What they were saying was, I need this job. Safety for me is actually financial security first, or I'm on this pathway to permanency here. Like I want to get citizenship, you know, so I need to stay in this job, or those sorts of situations.
ਲਿਨ ਦਾ ਮੰਨਣਾ ਹੈ ਕਿ ਸਹਾਇਕ ਸੇਵਾਵਾਂ ਜੋ ਅਜਿਹੇ ਤਜਰਬਿਆਂ ਨੂੰ ਪਛਾਣਦੀਆਂ ਨੇ ਤੇ ਜੋ ਰਿਪੋਰਟਿੰਗ ਦੀ ਪਰਵਾਹ ਕੀਤੇ ਬਿਨਾਂ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਨੇ, ਉਹ ਅਸੁਰੱਖਿਅਤ ਕਾਰਜ ਸਥਾਨਾਂ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਮਹੱਤਵਪੂਰਨ ਨੇ.
When it comes to those support program for migrants workers, trauma informed practice is critical, because the first instant is not about reporting it, it is about having somebody to listen and then and then becoming more comfortable to actually report that.
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਿਨਸੀ ਹਮਲੇ ਜਾਂ ਪਰੇਸ਼ਾਨੀ ਬਾਰੇ ਗੱਲ ਕਰਨਾ ਚਾਹੁੰਦਾ ਹੈ ਤਾਂ 1800 ਰਿਸਪੈਕਟ ਨੂੰ 1800 737 732 ਉੱਤੇ ਕਾਲ ਕਰੋ ਜਾਂ 1800 respect.org.au ਉੱਤੇ ਜਾਓ. ਐਮਰਜੈਂਸੀ ਵਿੱਚ 000 ਨੂੰ ਕਾਲ ਕਰੋ. SBS Examines ਦਾ ਇਹ ਐਪੀਸੋਡ ਰੇਚਲ ਨੌਲਜ਼ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤਾ ਗਿਆ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.